ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ। ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ, ਜਿਨਕੇ ਚੋਲੇ ਰਥੜੇ ਪਿਆਰੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਤੂੜ ਤਿਨਾ ਕੀ ਜੇ ਮਿਲੈ ਜੀ। ਕਹੋ ਨਾਨਕ ਕੀ ਅਰਦਾਸ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚ ਜਾਣੀਐ, ਨਾਨਕ ਨਾਮ ਪਿਆਰੇ। ਗਹਿਣਾ ਨੀ ਜਿੰਦ ਸੰਤ ਔਖੇ ਵੇਲੇ, ਗਹਿਣਾ ਨੀ ਜਿੰਦ ਔਖੇ ਵੇਲੇ, ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਔਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਹਿਮਤ ਦੇ ਖਜ਼ਾਨੇ ਦੇ ਵਿੱਚੋਂ ਇੱਕ ਕਿਨਕਾ ਸਾਡੀ ਝੋਲੀ ਵਿੱਚ ਪਾਇਆ ਜੋ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ। ਭਾਗਾਂ ਵਾਲੇ ਆ ਜੋ ਮਹਾਂਪੁਰਖਾਂ ਦੇ ਪਿਆਰ ਵਿੱਚ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਚਰਨਾਂ ਵਿੱਚ ਜੁੜ ਬੈਠੇ ਆ ਉਹ ਮਹਾਂਪੁਰਖ ਜਿਨ੍ਹਾਂ ਦਾ ਨਾਮ ਲੈਣ ਤੇ ਰੱਬ ਯਾਦ ਆਉਂਦਾ
ਖੁਸ਼ਨਾਮ,
ਉਹਨਾਂ ਦੇ ਦਰਸ਼ਨ ਕਰਕੇ ਪਰਮੇਸ਼ਰ ਦੀ ਯਾਦ ਆਉਂਦੀ ਸੀ। ਉਹ ਕਿੱਦਾਂ ਦਾ ਹੋਏਗਾ ਜਦੋਂ ਮਹਾਂਪੁਰਖਾਂ ਦਾ ਚਿਹਰਾ ਸਾਹਮਣੇ ਆਉਂਦਾ ਸੀ, ਏਦਾਂ ਲੱਗਦਾ ਸੀ ਵੀ ਏਦਾਂ ਦਾ ਹੋਏਗਾ। ਆਖੋ
ਸਤਨਾਮ।
ਸੋ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਨਾਰਾਇਣ ਸਿੰਘ ਜੀ, ਨਾਰਾਇਣ ਦਾ ਰੂਪ ਇਹਨਾਂ ਦੇ ਪਿਆਰ ਵਿੱਚ ਯਾਦ ਵਿੱਚ ਆਪਾਂ ਸਾਰੇ ਜੁੜੇ ਹਾਂ। ਗੁਰੂ ਮਹਾਂਪੁਰਖਾਂ ਨੂੰ ਵੱਡਾ ਵੱਡਾ ਕਹੀ ਜਾਈਏ, ਉਹਨਾਂ ਨੇ ਵੱਡੇ ਨਹੀਂ ਹੋਣਾ। ਕਈ ਲੋਕ ਹੁਣ ਨਿੰਦਕ ਵੀ ਹੁੰਦੇ ਨੇ, ਜਿਹੜੇ ਨਿੰਦਿਆ ਵੀ ਕਰਦੇ ਨੇ, ਬੁਰਾ ਭਲਾ ਵੀ ਬੋਲਦੇ। ਯਾਦ ਰੱਖਣਾ ਪਿਆਰਿਓ, ਉਹਨਾਂ ਨੂੰ ਕੋਈ ਵੱਡਾ ਵੱਡਾ ਕਹੀ ਜਾਏ, ਸਾਰੀ ਦੁਨੀਆ ਕਹੀ ਜਾਏ, ਉਹਨਾਂ ਨੇ ਵੱਡੇ ਨਹੀਂ ਹੋ ਜਾਣਾ। ਕੋਈ ਉਹਨਾਂ ਦੀ ਨਿੰਦਿਆ ਕਰੀ ਜਾਏ, ਛੋਟਾ ਕਹੀ ਜਾਏ, ਤੇ ਉਹਨਾਂ ਨੇ ਛੋਟੇ ਨਹੀਂ ਹੋ ਜਾਣਾ। ਇਹ ਗੱਲ ਜ਼ਰੂਰ ਆ, ਆਪਾਂ ਉਹਨਾਂ ਨੂੰ ਵੱਡੇ ਵੱਡੇ ਕਹੀ ਗਏ, ਉਹਨਾਂ ਨੇ ਤੇ ਵੱਡੇ ਨਹੀਂ ਹੋਣਾ, ਅਸੀਂ ਜ਼ਰੂਰ ਵੱਡੇ ਹੋ ਜਾਵਾਂਗੇ, ਸਾਡੇ ਤੇ ਜ਼ਰੂਰ ਬਖਸ਼ਿਸ਼ ਹੋਏਗੀ ਕੁਛ ਨਾ ਕੁਛ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਦੋ ਗੱਲਾਂ ਉੱਚੀਆਂ ਦੱਸੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਡੇ ਸੰਸਾਰ ਦੇ ਲੋਕਾਂ ਵਾਸਤੇ। ਤੇ ਕੋਈ ਪ੍ਰਧਾਨ ਹੀ ਬਣ ਜੇ ਉਹੀ ਬੜਾ ਵੱਡਾ ਸਮਝਦਾ, ਬੜਾ ਵੱਡਾ ਉਹਦਾ ਮਿਲ ਗਿਆ, ਕੋਈ ਸਰਪੰਚ, ਕੋਈ MLA। ਸਾਡੀਆਂ ਨਜ਼ਰਾਂ ਵਿੱਚ ਚੀਫ ਮਿਨਿਸਟਰ ਦਾ ਉਹਦਾ ਬੜਾ ਵੱਡਾ ਹੈ, ਪ੍ਰਾਈਮ ਮਿਨਿਸਟਰ ਦਾ ਉਹਦਾ ਬੜਾ ਵੱਡਾ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਉੱਚਾ ਕੀ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਿਮਰਨ ਨੂੰ ਉੱਚਾ ਦੱਸਿਆ, ਇੱਕ ਤੇ ਸਿਮਰਨ ਨੂੰ ਉੱਚਾ ਦੱਸਿਆ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਿਮਰਨ ਕਰਨ ਵਾਲਿਆਂ ਨੂੰ ਵੀ ਉੱਚਾ ਦੱਸਿਆ। ਇੱਕ ਤੇ ਲਿਖਿਆ ਨਾ ਵੀ ਸਭ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ। ਫਿਰ ਦੂਜੇ ਨੰਬਰ ਤੇ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ, ਉਹ ਵੀ ਉੱਚੇ। ਨਾਨਕ ਨਾਮ ਪਿਆ, ਸਿਮਰਨ ਸਭ ਤੋਂ ਉੱਚਾ ਹੈ ਤੇ ਜਿਨ੍ਹਾਂ ਨੇ ਉਹ ਸਿਮਰਨ ਨਾਲ ਪਿਆਰ ਪਾ ਲਿਆ, ਜਿਹੜੇ ਉਹ ਸਿਮਰਨ ਨਾਲ ਜੁੜ ਗਏ ਖਾਲਸਾ ਜੀ, ਉਹ ਵੀ ਸਭ ਤੋਂ ਉੱਚੇ ਹੋ ਗਏ। ਆਖੋ ਸਤਨਾਮ। ਸਭ ਤੋਂ ਉੱਚੇ, ਸਭ ਤੇ ਉੱਚੇ ਜਾਣੀ, ਬੜੀ ਵੱਡੀ ਕਮਾਈ ਸੀ ਮਹਾਂਪੁਰਸ਼ਾਂ ਦੀ। ਅੱਜ ਕੱਲ ਤੇ ਚਲੋ ਇੱਕ ਸੁਭਾਅ ਬਣ ਗਿਆ, ਇੱਕ ਖੇਡ ਜੀ ਬਣ ਗਈ ਆ। ਵੈਸੇ ਮੈਂ ਕਦੇ ਗੱਲ ਨਹੀਂ ਕਹੀ ਸਭ ਚੰਗੇ ਨੇ, ਪਰ ਚਲੋ ਥੋੜਾ ਕੀਰਤਨ ਕਰਨ ਆ ਗਿਆ ਜਾਂ ਆਪਾਂ ਨੂੰ ਸਾਰੇ ਲੋਕ ਸੰਤ ਕਹਿੰਦੇ, ਸਾਨੂੰ ਵੀ ਕਹੀ ਜਾਂਦੇ ਆ। ਪਰ ਜਦੋਂ ਕਦੇ ਗੁਰਬਾਣੀ ਦੀ ਰੋਸ਼ਨੀ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪ੍ਰਕਾਸ਼ ਵਿੱਚ ਜਦੋਂ ਆਪਣੇ ਆਪ ਨੂੰ ਵੇਖੀਦਾ ਨਾ, ਤੇ ਫਿਰ ਹੈਰਾਨ ਹੋ ਜਾਈਦਾ ਵੀ ਸੰਤ ਦਾ ਤੇ ਅਜੇ ਪਰਛਾਵਾਂ ਵੀ ਨੀ ਪਿਆ ਕੋਈ ਸਤਨਾਮ ਵੀ। ਉਹ ਤੇ ਬੜੀ ਵੱਡੀ ਗੱਲ ਹੈ, ਜਿਹੜੀ ਸੰਤ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੱਸੀ ਆ, ਉਹ ਤੇ ਬੜੀ ਵੱਡੀ। ਮੈਂ ਕੈਨੇਡਾ ਵਿੱਚ ਸਾਂ ਤੇ ਮੈਨੂੰ ਉੱਥੇ ਕਿਸੇ ਨੇ, ਕਿਸੇ ਦੇ ਘਰ ਬੈਠਿਆ ਇੱਕ ਪ੍ਰੇਮੀ ਮਿਲਿਆ। ਵੈਸੇ ਤੇ ਚਲੋ ਸਾਰੇ ਮਿਲ ਹੀ ਨਹੀਂ ਸਕਦੇ ਵੀ ਆਪਣੇ ਮਨ ਦੇ ਬਲਬਲੇ ਨਹੀਂ ਦੱਸ ਸਕਦੇ। ਉਹਨੂੰ ਮਿਲਿਆ, ਟਾਈਮ 2 ਮਿੰਟ ਮੇਰੇ ਕੋਲ ਬਹਿ ਗਿਆ। ਉਹਦੇ ਬੈਠਣ ਤੋਂ ਹੀ ਪਤਾ ਲੱਗ ਗਿਆ ਵੀ ਇਹ ਬੈਠਣ ਤੋਂ, ਮਿਲਣ ਤੋਂ ਹੀ ਫਤਿਹ ਬੁਲਾਉਣ ਦਾ ਢੰਗ ਹੀ ਉਹਦਾ ਇੱਦਾਂ ਦਾ ਸੀ, ਪਤਾ ਲੱਗਦਾ ਸੀ ਵੀ ਇਹਦੇ ਅੰਦਰ ਪ੍ਰੇਮ ਨਹੀਂ, ਬਹੁਤ ਹੀ ਸ਼ੰਕਾਵਾਦੀ ਲੱਗਦਾ ਕੋਈ। ਪ੍ਰੇਮ ਦਾ ਤੇ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ। ਆਸਣ ਤੇ ਇੱਕ ਦਿਨ ਸੰਗਰਾਂਦ ਤੇ ਬੈਠੇ ਸਾਂ ਤੇ ਉੱਥੇ ਇੱਕ ਅਮਰੀਕਾ ਦਾ ਸਿੰਘ ਮੇਰੇ ਕੋਲ ਬੈਠਾ ਸੀ। ਸੇਵਾਦਾਰ ਰੋਕਣ, ਸੰਗਤ ਮੱਥਾ ਟੇਕਣ ਵਾਲੀ, ਕਈ ਧੱਕੇ ਨਾਲ ਮੱਥਾ ਟੇਕੀ ਜਾਣ, ਸੇਵਾਦਾਰ ਕਈ ਜਾਣ ਮੱਥਾ ਨਾ ਟੇਕੋ ਫਤਿਹ ਬੁਲਾਓ, ਮੱਥਾ ਨਾ ਟੇਕੋ ਫਤਿਹ ਬੁਲਾਓ, ਫਿਰ ਵੀ ਕਈ ਟੇਕ ਦੇਣ ਪਿਆਰ ਚ। ਉਹ ਮੈਨੂੰ ਕਹਿੰਦਾ ਬੈਠਾ ਬੈਠਾ, ਕਹਿੰਦਾ ਬਾਬਾ ਜੀ ਕਈ ਤੇ ਨਾਰਾਜ਼ ਹੋ ਜਾਂਦੇ ਨੇ ਵੀ ਤੂੰ ਮੈਨੂੰ ਮੱਥੇ ਨੀ ਟੇਕਿਆ। ਤੇ ਦਾਸ ਨੇ ਅਰਜ਼ ਕੀਤੀ, ਪਿਆਰਿਆ ਮੱਥਾ ਟੇਕਣਾ ਇੱਥੋਂ ਹੀ ਪ੍ਰੇਮ ਦਾ ਪਤਾ ਲੱਗਦਾ, ਪਿਆਰ ਵਾਲੇ ਦੀਆਂ ਤੇ ਅੱਖਾਂ ਹੀ ਹੋਰ ਹੁੰਦੀਆਂ ਨੇ। ਜਿਹੜਾ ਪ੍ਰੇਮ ਵਾਲੀ ਰੂਹ ਹੋਵੇ ਨਾ ਜਿਹੜੀ, ਉਹਦੀ ਤੇ ਸਤਸੰਗ ਜੀ ਤੋਰ ਹੀ ਵੱਖਰੀ ਆ, ਉਹਦੀਆਂ ਤੇ ਅੱਖਾਂ ਤੋਂ ਪ੍ਰੇਮ ਝਲਕਦਾ। ਪ੍ਰੇਮ ਕੋਈ ਇਹ ਨਹੀਂ ਖਿਮਾ ਕਰਨਾ, ਮੱਥਾ ਟੇਕਣ ਵਾਲਿਆਂ ਦੀ ਸੰਸਾਰ ਦੇ ਕੰਮ ਹੀ ਨਹੀਂ, ਡੰਡੌਤਾਂ ਵੀ ਕਰਨ ਵਾਲੇ ਹੈਗੇ ਸੰਤਾਂ ਨੂੰ, 10-10 ਕਿਲੋਮੀਟਰ ਤੋਂ ਡੰਡੌਤਾਂ ਕਰਦੇ ਵੀ ਆਉਣਗੇ, ਇੱਦਾਂ ਦੇ ਵੀ ਮਿਲ ਜਾਣਗੇ, ਪਰ ਜ਼ਰੂਰੀ ਨਹੀਂ ਉਹਨਾਂ ਦੇ ਅੰਦਰ ਪ੍ਰੇਮ ਹੋਵੇ। ਪਿਆਰ ਵਾਲੇ ਦੀਆਂ ਤੇ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ, ਅੰਦਰ ਪ੍ਰੇਮ ਪੈਦਾ ਹੋਵੇ ਬਸ ਫਿਰ ਉਹ ਪ੍ਰੇਮ ਦਾ ਪਤਾ ਲੱਗਦਾ, ਡੁੱਲ ਡੁੱਲ ਪੈਂਦਾ। ਪ੍ਰੇਮੀ ਦੀਆਂ ਅੱਖਾਂ ਹੀ ਹੋਰ ਹੁੰਦੀਆਂ ਨੇ। ਤੇ ਮਹਾਂਪੁਰਖ ਸਨ ਨਾ ਜਿਹੜੇ ਮੇਰੇ ਵਰਗਾ ਤੇ ਘਰੇ ਭੁਲੇਖੇ ਚ ਪੈ ਜਾਏ, ਉਹ ਬੜਾ ਮੈਨੂੰ ਮੱਥਾ ਟੇਕਦਾ ਬਈ ਇਹਨੇ 10,000 ਦੇ ਦਿੱਤਾ, ਇਹਨੇ 50,000 ਦੇ ਦਿੱਤਾ, ਇਹਨੇ 1,00,000 ਦੇ ਦਿੱਤਾ, ਇਹਨੇ ਆ ਸੇਵਾ ਕਰਤੀ। ਪਰ ਸੰਤ ਬਾਬਾ ਨਰਾਇਣ ਸਿੰਘ ਜੀ ਉਹ ਮਹਾਂਪੁਰਖ ਸਨ ਜਿਹੜੇ ਅੱਖਾਂ ਵੇਖ ਕੇ ਦੱਸ ਦਿੰਦੇ ਸੀ ਇਹਦੇ ਅੰਦਰ ਕਿੰਨਾ ਕੁ ਪ੍ਰੇਮ, ਵੇਖ ਲੈਂਦੇ ਸੀ, ਪਛਾਣ ਲੈਂਦੇ ਸੀ। ਆ ਬਾਬਾ ਰਣਜੀਤ ਸਿੰਘ ਜੀ ਮਹਾਂਪੁਰਸ਼ ਬੈਠੇ ਆ, ਇਹਨਾਂ ਨੂੰ ਪਛਾਣਿਆ ਹੀ ਸੀ, ਤਾਦੀ ਬਖਸ਼ਿਸ਼ਾਂ ਕਰ ਗਏ
ਸਤਨਾਮ।
ਅਸੀਂ ਨਹੀਂ ਪਛਾਣ ਸਕਦੇ, ਸਾਡੇ ਕੋਲ ਉਹ ਪਛਾਣ ਨਹੀਂ, ਉਹ ਅੱਖ ਹੀ ਨਹੀਂ ਜਿਹੜੀ ਉਹਨਾਂ ਕੋਲ, ਉਹ ਸਾਡੇ ਕੋਲ ਧਿਆਨ ਦੇਣ। ਸਤਸੰਗ ਜੀ ਉਹ ਮੈਨੂੰ ਬੈਠਾ ਕੈਨੇਡਾ ਵਿੱਚ ਮੈਨੂੰ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਕਦੇ ਬਾਬਾ ਜੀ ਕਹਿੰਦੇ ਕਰੇ, ਕਦੇ ਭਾਈ ਸਾਹਿਬ, ਭਾਈ ਸਾਹਿਬ ਜੀ, ਮੈਂ ਕਿਹਾ ਹਾਂਜੀ, ਵੀਰ ਜੀ, ਮੈਂ ਕਿਹਾ ਹਾਂਜੀ, ਉਹ ਤੁਸੀਂ ਤੁਹਾਨੂੰ ਲੋਕ ਸੰਤ ਕਹਿੰਦੇ ਆ, ਮੈਂ ਕਿਹਾ ਹਾਂਜੀ ਕਹਿੰਦੇ ਆ ਲੋਕ। ਤੇ ਇਹ ਸੰਤ ਦੀ ਤੇ ਜਦੋਂ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੇਖੀ ਦੀ ਆ, ਇਹ ਤੇ ਬੜੀ ਵੱਡੀ ਆ। ਮੈਂ ਕਿਹਾ ਕਿਵੇਂ? ਕਹਿੰਦੇ ਜੀ, ਜਿਹਨਾਂ ਸਾਸ ਗਰਾਸ ਨਾ ਵਿਸਰਹ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਸੰਤ ਤੇ ਉਹ ਆ ਜਿਹੜਾ ਸਾਸ ਗਰਾਸ ਜਪੇ ਆਖੋ ਸਤਨਾਮ। ਕਹਿੰਦੇ ਸੰਤ ਤੇ ਉਹ ਆ ਜਿਹੜਾ ਸਾਸ ਗਰਾਸ ਜਪੇ। ਮੈਂ ਕਿਹਾ ਤੂੰ ਕੌਣ ਆ? ਕਹਿੰਦਾ ਜੀ ਅਸੀਂ ਤੇ ਬਸ ਇੱਕ ਆਮ ਗੁਰਸਿੱਖ ਹਾਂ, ਅੰਮ੍ਰਿਤ ਛਕਿਆ, ਨਿਤਨੇਮ ਕਰਨੇ ਆ, ਘਰਾਂ ਚ ਰਹਿੰਦੇ ਹਾਂ, ਅਸੀਂ ਤੇ ਗੁਰਸਿੱਖ ਹਾਂ ਬਸ ਗੁਰੂ ਦੇ, ਅਸੀਂ ਤੇ ਸੰਤ ਕਹਾਉਂਦੇ ਨੇ, ਅਸੀਂ ਤੇ ਬਸ ਨਿਮਾਣੇ ਦੇ ਸੇਵਕ। ਤੇ ਧਿਆਨ ਦੇਣਾ, ਦਾਸ ਨੇ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਪ੍ਰੇਮੀਆਂ ਜੇ ਤੂੰ ਗੁਰਸਿੱਖ ਕਹਾਉਂਦਾ ਨਾ, ਤੇ ਜੇ ਸੰਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਕਦੇ ਤੂੰ ਪੜ੍ਹੀ ਆ, ਤੇ ਗੁਰਸਿੱਖ ਦੀ ਪਰਿਭਾਸ਼ਾ ਵੀ ਪੜ੍ਹ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਤੂੰ ਆਪਣੇ ਆਪ ਨਾ ਨਾ ਗੁਰਸਿੱਖ ਬਣ, ਜੇ ਗੁਰਸਿੱਖ ਕਹਾਉਣਾ ਤੇ ਪਰਿਭਾਸ਼ਾ ਪੜ੍ਹ ਲੈ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ, ਸ਼ਬਦਾਂ ਦਾ ਹੀ ਹੇਰ ਫੇਰ ਆ, ਸੰਤ ਦੀ, ਗੁਰਮੁਖ ਦੀ,
ਗੁਰਸਿੱਖ ਦੀ, ਸਾਧੂ ਦੀ, ਸੇਵਕ ਦੀ ਤੇ ਜਨ ਦੀ, ਇਹਨਾਂ ਛਿਆਂ ਦੀ ਪਰਿਭਾਸ਼ਾ ਇੱਕੋ ਹੀ ਹੈ, ਆਖੋ ਸਤਨਾਮ। ਜੇ ਆਖਿਆ ਨਾ ਵੀ ਸੰਤੋ ਆ ਜਿਹੜਾ ਸਾਸ ਸਾਸ ਜਪੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਆ ਗੁਰਸਿੱਖ ਕਹਾਉਣ ਵਾਲੇ ਹੋ, ਜੇ ਸੰਤ ਨਹੀਂ ਕਹਾਉਂਦੇ ਤੇ ਗੁਰਸਿੱਖ ਵੀ ਉਹ ਆ ਜਿਹੜਾ ਸਵਾਸ ਸਵਾਸ ਜਪੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਇਹ ਸੇਵਕ ਦੀ ਡੈਫੀਨੇਸ਼ਨ ਹੈ ਤੇ ਬਣ ਜਾਓ ਸੇਵਕ, ਇੱਦਾਂ ਦੇ ਬਣ ਜਾਣ। ਜਿਹੜਾ ਬੰਦਾ ਇਹ ਕਹਿੰਦਾ ਵੀ ਅਸੀਂ ਸੰਤੇ ਕਿਉਂ ਕਹਾਉਂਦੇ ਆ, ਫਲਾਣਾ ਸੰਤ ਕਹਾਉਂਦਾ, ਪਿਆਰਿਓ ਸੇਵਕ ਦੀ ਪਰਿਭਾਸ਼ਾ ਵੀ ਬੜੀ ਵੱਡੀ ਆ, ਗੁਰਸਿੱਖ ਦੀ ਪਰਿਭਾਸ਼ਾ ਵੀ ਬੜੀ ਵੱਡੀ ਆ, ਸਤਸੰਗਤ ਸੰਤ ਦੀ ਪਰਿਭਾਸ਼ਾ ਵੀ ਬੜੀ ਵੱਡੀ ਆ, ਸਾਧੂ ਦੀ ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਹੀ ਆ। ਤੇ ਧਿਆਨ ਦੇਣਾ, ਜੇ ਇਹਨਾਂ ਸਾਰਿਆਂ ਦੇ ਉੱਤੇ ਮਹਾਰਾਜ ਨੇ ਇਹ ਆਖਿਆ ਵੀ ਜਿਹੜੇ ਸਵਾਸ ਸਵਾਸ ਜਪਣਗੇ ਉਹੀ ਸੰਤ ਨੇ, ਜਿਹੜੇ ਸਵਾਸ ਸਵਾਸ ਜਪਣਗੇ ਉਹੀ ਗੁਰਸਿੱਖ ਨੇ, ਤੇ ਸਤਿਕਾਰ ਵੀ ਸਾਰਿਆਂ ਦਾ ਇੱਕੋ ਹੀ ਆ। ਕਿਤੇ ਇਹ ਨਹੀਂ ਲਿਖਿਆ ਵੀ ਸੰਤਾਂ ਦਾ ਸਤਿਕਾਰ ਕਰੋ ਤੇ ਗੁਰਸਿੱਖਾਂ ਦਾ ਨਾ ਕਰੋ। ਜਿੱਥੇ ਇਹ ਪੰਕਤੀਆਂ ਆਉਂਦੀਆਂ ਨੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਜਿੱਥੇ ਇਹ ਬਚਨ ਆਉਂਦੇ ਨੇ ਨਾ, ਉੱਥੇ ਨਾਲ ਇਹ ਵੀ ਹੈ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਜਿਸ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਤ ਦੀ ਤੇ ਗੁਰਸਿੱਖ ਦੀ ਇੱਕੋ ਆ, ਤੇ ਸਤਿਕਾਰ ਵੀ ਇੱਕੋ ਆ। ਖੁ ਸਤਨਾਮ। ਇਹ ਨਹੀਂ ਵੀ ਗੁਰਸਿੱਖਾਂ ਦਾ ਸਤਿਕਾਰ ਨਾ ਕਰੋ, ਜਿਹੜੇ ਘਰਾਂ ਚ ਰਹਿੰਦੇ ਆ, ਬਾਣੀ ਪੜਨ ਵਾਲਾ ਹੋਵੇ ਓਨਾ ਹੀ ਸਤਿਕਾਰ ਉਹਨਾਂ ਦਾ ਵੀ ਕਰੋ, ਸਤਿਕਾਰ ਵੀ ਇੱਕੋ ਹੀ ਆ ਤੇ ਪਰਿਭਾਸ਼ਾ ਵੀ ਇੱਕੋ ਹੀ। ਤੇ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖ ਮੋਹਾਲੀ ਵਾਲੇ, ਇੱਥੇ ਗੁਰਸਿੱਖ ਦੁਨੀਆਂ ਕਹਿੰਦੀ ਆ, ਹੋ ਸਕਦਾ ਗੁਰਸਿੱਖ ਨਾ ਹੀ ਬਣੇ ਹੋਈਏ, ਸਾਧੂ ਲੋਕ ਕਹਿੰਦੇ ਆ, ਹੋ ਸਕਦਾ ਜੇ ਸਾਧੂ ਨਾ ਹੀ ਬਣੇ ਹੋਈਏ, ਸੰਤ ਲੋਕ ਕਹਿੰਦੇ ਆ, ਪਰ ਸੰਤ ਹੋ ਸਕਦਾ ਨਾ ਹੀ ਬਣੇ ਹੋਈਏ, ਪਰ ਮਹਾਂਪੁਰਖ ਜਿਨ੍ਹਾਂ ਦੀਆਂ ਯਾਦਾਂ ਚ ਅੱਜ ਬੈਠੇ ਆ, ਜਿਨ੍ਹਾਂ ਦੀ ਪਹਿਲੀ ਬਰਸੀ ਮਨਾ ਰਹੇ ਆ ਪਿਆਰਿਓ, ਉਹ ਜ਼ਰੂਰ ਸੰਤ ਸਨ, ਇਹ ਮਨ ਕਹਿੰਦਾ। ਖੁ ਸਤਨਾਮ। ਇਹ ਮਨ ਕਹਿੰਦਾ ਉਹ ਜ਼ਰੂਰ ਸੰਤ, ਉਹਨਾਂ ਚ ਕੋਈ ਘਾਟ ਨਹੀਂ। ਸੰਤ ਬਾਬਾ ਈਸ਼ਰ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਵਾਹਿਗੁਰੂ, ਨਾਨਕ ਸਰ ਵਾਲੇ ਮਹਾਂਪੁਰਸ਼, ਇੱਕ ਸੁੰਦਰ ਸਿੰਘ ਮਜੀਠੀਆ ਹੋਇਆ ਸਤਸੰਗ ਜੀ, ਪੰਚ ਖਾਲਸਾ ਦੀਵਾਨ ਜਥੇਬੰਦੀਆਂ ਚੱਲੀਆਂ ਨੇ ਪਹਿਲਾਂ ਪਹਿਲਾਂ, ਸ਼੍ਰੋਮਣੀ ਕਮੇਟੀ ਜਦੋਂ ਹੋਂਦ ਚ ਆਈ ਆ ਉਹਨਾਂ ਵੇਲਿਆਂ ਦੀਆਂ ਗੱਲਾਂ। ਸੁੰਦਰ ਸਿੰਘ ਮਜੀਠੀਏ ਦੇ ਕਈ ਅਹੁਦੇ ਸਨ, ਕਈ ਸੰਸਥਾਵਾਂ ਨੇ ਉਹਨੂੰ, ਕਈਆਂ ਨੇ ਚੇਅਰਮੈਨ ਬਣਾਇਆ ਸੀ, ਕਈਆਂ ਨੇ ਪ੍ਰਧਾਨ ਬਣਾਇਆ ਸੀ, ਕਈਆਂ ਨੇ ਸੈਕਟਰੀ ਬਣਾਇਆ ਸੀ, ਕਈਆਂ ਨੇ ਖਜ਼ਾਨਜੀ ਬਣਾਇਆ ਸੀ। ਉਹ ਕੱਲਾ ਸੁੰਦਰ ਸਿੰਘ ਮਜੀਠੀਆ ਕਈ ਸੰਸਥਾਵਾਂ ਵਿੱਚ ਉਹਨੇ ਪੈਰ ਰੱਖਿਆ, ਕਈ ਥਾਵਾਂ ਤੇ, ਇੱਧਰ ਵੀ ਇੱਧਰ ਵੀ, ਕਿਸੇ ਨੇ ਆਖਿਆ ਸਾਡਾ ਜਨਰਲ ਸੈਕਟਰੀ ਬਣ ਜਾ, ਕਿਸੇ ਨੇ ਆਖਿਆ ਚੇਅਰਮੈਨ ਬਣ ਜਾ, ਕਿਸੇ ਨੇ ਵੱਖੋ ਵੱਖਰੇ ਉਹਨੂੰ ਅਹੁਦੇ ਦਿੱਤੇ ਸੀ। ਉਹ ਬਾਬਾ ਨਾਨਕ ਸਿੰਘ ਜੀ ਕੋਲ ਆਇਆ, ਨਾਨਕਸਰ ਵਾਲਿਆਂ ਕੋਲ ਆ ਕੇ ਬਾਬਾ ਜੀ ਕੋਲ ਬਹਿ ਗਿਆ। ਤਾਂ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ, ਸੁੰਦਰ ਸਿੰਘ ਜੀ ਠੀਕ ਹੋ, ਚੜ੍ਹਦੀ ਕਲਾ? ਹਾਂ ਮਹਾਰਾਜ ਚੜ੍ਹਦੀ। ਚਲੋ ਬੈਠਾ ਰਿਹਾ, ਪਿਆਰ ਵਾਲੇ ਦੀ ਅੱਖ ਕੁਝ ਹੋਰ ਹੁੰਦੀ ਹੈ, ਥੋੜਾ ਜਿਹਾ ਮਾਣ ਵੀ ਹੈ ਵੀ ਕਈ ਆਉਂਦੇ ਨੇ ਮੇਰੇ ਕੋਲ। ਬੈਠਾ ਬੈਠਾ ਕਹਿੰਦਾ, ਬਾਬਾ ਜੀ ਕੋਈ ਕੰਮ ਹੋਵੇ ਤੇ ਦੱਸੇ, ਕੰਮ ਹੋਵੇ ਨਾ ਕੋਈ ਸਰਕਾਰੇ ਦਰਬਾਰੇ ਤੇ ਦੱਸਿਓ ਮੈਨੂੰ। ਤੇ ਬਾਬਾ ਆਨੰਦ ਸਿੰਘ ਜੀ ਚੁੱਪ ਕਰ ਗਏ, ਆਪਣੇ ਮਹਾਂਪੁਰਸ਼ਾਂ ਦਾ ਸੁਭਾਅ ਤੇ ਬਾਬਾ ਨਰਾਇਣ ਸਿੰਘ ਮਹਾਰਾਜ ਦਾ ਤੇ ਬੜਾ, ਜੇ ਕੋਈ ਏਦਾਂ ਦਾ ਆ ਗਿਆ ਤੇ ਫਿਰ ਦੂਜੇ ਪਾਸੇ ਵੀ ਹੋ ਜਾਂਦੇ ਸੀ ਸਿੱਧਾ ਹੀ, ਭਾਵੇਂ ਕੋਈ ਮੰਤਰੀ ਆ ਜਾਏ, ਭਾਵੇਂ ਕੋਈ ਆ ਜਾਏ, ਚੱਲ ਕੇ ਕੋਈ ਪਰਵਾਹ ਹੀ ਨਹੀਂ ਸੀ ਕਰਦਾ। ਤੇ ਬਾਬਾ ਜੀ ਚੁੱਪ ਕਰ ਗਿਆ, ਉਹ ਫਿਰ ਬਹਿ ਗਿਆ, ਦੋ ਕੁ ਮਿੰਟ ਲੱਗਾ ਜਾਣ, ਜਾਂਦਾ ਜਾਂਦਾ ਫਿਰ ਕਹਿੰਦਾ, ਬਾਬਾ ਜੀ ਕੋਈ ਕੰਮ ਹੋਵੇ ਦੱਸਿਓ। ਬਾਬਾ ਆਨੰਦ ਸਿੰਘ ਜੀ ਫਿਰ ਚੁੱਪ, ਤੀਜੀ ਵਾਰੀ ਫਿਰ ਕਹਿੰਦਾ, ਲੱਗਿਆ ਜਾਣ, ਚੰਗਾ ਬਾਬਾ ਜੀ ਚੱਲਦਾ ਫਿਰ, ਕੋਈ ਕੰਮ ਹੋਵੇ ਦੱਸਿਓ। ਉੱਠ ਪਿਆ, ਬਾਬਾ ਜੀ ਕਹਿੰਦੇ, ਬਹਿ ਜਾ ਹੁਣੇ ਹੀ ਕੰਮ ਹੈ, ਬਹਿ ਬਹਿ ਗਿਆ। ਅੱਛਾ ਇਹ ਦੱਸ ਕਿੰਨੇ ਆਉਂਦੇ ਨੇ ਤੇਰੇ ਕੋਲ? ਉਹਨੇ ਕਈ ਗਣਾ ਦਿੱਤੇ, ਆ ਵੀ ਹੈ ਜੀ, ਆ ਵੀ ਹੈ ਜੀ, ਆ ਵੀ ਹੈ ਜੀ, ਆ ਵੀ। ਬਾਬਾ ਜੀ ਕਹਿਣ ਲੱਗੇ, ਬਾਬਾ ਆਨੰਦ ਸਿੰਘ ਜੀ ਕਹਿੰਦੇ, ਸੁੰਦਰ ਸਿਆ ਇਹ ਦੱਸ ਵੀ ਨਿਤਨੇਮ ਕਿੰਨਾ ਕਰਨਾ, ਨਿਤਨੇਮ ਕੀ ਹੈ ਤੇਰਾ? ਕਹਿੰਦਾ, ਬਾਬਾ ਜੀ ਪੰਜ ਬਾਣੀਆਂ ਵਾਹਿਗੁਰੂ, ਪੰਜ ਪਾਠ ਜਪਜੀ ਸਾਹਿਬ ਦੇ ਕਰਨਾ, ਪੰਜ ਪਾਠ ਮੈਂ ਜਪਜੀ ਸਾਹਿਬ ਦੇ ਕਰਕੇ ਨਾ ਇਸ਼ਨਾਨ ਕਰਕੇ ਫਿਰ ਘਰੋਂ ਤੁਰਨਾ। ਘਰੋਂ ਫੇਰ ਨਿਕਲਦਾ ਮੈਂ ਪੰਜ ਪਾਠ ਕਰਕੇ, ਬਾਕੀ ਕੰਮ ਬਾਅਦ ਚ ਕਰੀ ਦੇ। ਬਾਬਾ ਆਨੰਦ ਸਿੰਘ ਬੜੇ ਖੁਸ਼ ਉੱਠ ਕੇ ਨਾ ਬੜਾ ਪਿਆਰ ਕੀਤਾ, ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਤੁਰਨਾ ਹੈ? ਕਹਿੰਦੇ ਹਾਂਜੀ। ਬੜੀ ਖੁਸ਼ੀ ਹੈ, ਪਰ ਗੱਲ ਸੁਣ ਲੈ, ਜੇ ਕਹਿੰਦੇ ਗੁੱਡੀ ਬਹੁਤੀ ਉੱਚੀ ਚਾੜਨੀ ਹੋਵੇ ਨਾ, ਚੜੀ ਹੋਵੇ, ਤੇ ਪਿੰਨਾ ਵੀ ਓਡਾ ਹੀ ਵੱਡਾ ਚਾਹੀਦਾ।
ਸਤਨਾਮ
ਪਿੰਨਾ ਡੋਰੀ ਵਾਲਾ ਜੋ ਪਿੰਨਾ ਹੀ ਕਹਿੰਦੇ, ਪਿੰਨਾ ਹੀ ਹੁੰਦਾ ਜਿਹਦੇ ਉੱਤੇ ਲਪੇਟੀ ਹੁੰਦੀ ਸਾਰੀ ਇਕੱਠੀ ਹੋਈ ਹੁੰਦੀ। ਜੇ ਗੁੱਡੀ ਬਹੁਤੀ ਉੱਚੀ ਹੋਵੇ ਤੇ ਪਿੰਨਾ ਵੀ ਓਡਾ ਹੀ ਉੱਚਾ ਚਾਹੀਦਾ ਨਾ, ਤੇ ਜੇ ਪਿੰਨਾ ਛੋਟਾ ਹੋਏਗਾ ਮੁੱਕ ਜਾਏਗਾ, ਉੱਪਰ ਹੀ ਉੱਡ ਜਾਏਗਾ, ਜਾਂ ਫਿਰ ਥੱਲੇ ਲਾਉਣੀ ਪਊਗਾ। ਖੁਸ਼ ਸਤਨਾਮ ਬਾਬਾ ਆਨੰਦ ਸਿੰਘ ਜੀ ਨਾਨਕ ਸਾਰ ਵਾਲੇ ਕਹਿਣ ਲੱਗੇ, ਕਹਿੰਦੇ ਤੇਰੀ ਗੁੱਡੀ ਤੇ ਬਹੁਤ ਚੜੀ ਆ, ਉੱਚਾ ਤੇ ਤੂੰ ਬਹੁਤ ਗਿਆ, ਤੈਨੂੰ ਕਿੰਨੇ ਥਾਵਾਂ ਤੇ ਮਾਨ ਸਤਿਕਾਰ ਮਿਲਦਾ, ਪਰ ਨਿਤਨੇਮ ਕਰਦਾ ਪੰਜ ਜਪਜੀ ਸਾਹਿਬ ਦੇ ਪਾਠ, ਪਿੰਨਾ ਛੋਟਾ ਹੈ, ਜਾਂ ਤੇ ਇਹ ਸਾਰਾ ਕੁਝ ਛੱਡਣਾ ਪੈਣਾ, ਨਹੀਂ ਤੇ ਫਿਰ ਥੱਲੇ ਆਏਗਾ। ਖੁਸ਼ ਸਤਨਾਮ ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਕਹਿੰਦੇ ਗੱਲ ਸੁਣ ਲੈ, ਜੇ ਤੂੰ ਚਾਹੁੰਦਾ ਹੈ ਵੀ ਮੇਰੀ ਗੁੱਡੀ ਇੱਥੇ ਚੜੀ ਰਵੇ, ਜੇ ਤੂੰ ਚਾਹੁੰਦਾ ਹੈ ਏਦਾਂ ਹੀ ਤੇਰਾ ਸਤਿਕਾਰ ਬਣਿਆ ਰਵੇ, ਤੇ ਨਿਤਨੇਮ ਵਾਲਾ ਸਿਮਰਨ ਵਾਲਾ ਪਿੰਨਾ ਵੱਡਾ ਕਰ, ਉਹਨਾਂ ਹੀ ਤਾਂ ਜਾਏਗਾ। ਇਹਨੂੰ ਵਧਾਈ ਚੱਲ, ਹੋਰ ਵਧਾਈ ਚੱਲ, ਉਹਨਾਂ ਹੀ ਤਾਂ ਜਾਏਗਾ, ਉਹਨੀ ਬਖਸ਼ਿਸ਼ ਹੋਏਗੀ। ਹੱਥ ਜੋੜ ਕੇ ਕਹਿੰਦਾ ਬਾਬਾ ਜੀ ਤੁਸੀਂ ਦੱਸ ਦਿਓ। ਕਹਿੰਦੇ ਪੰਜ ਤੋਂ 15 ਪਾਠ ਕਰਦੇ ਜਪਜੀ ਸਾਹਿਬ। ਕਹਿੰਦਾ ਸਤ ਬਚਨ, 15 ਨੀ ਫਿਰ ਉਹ 25 ਪਾਠ ਜਪਜੀ ਸਾਹਿਬ ਦੇ ਕਰਦਾ ਰਿਹਾ। ਕਹਿੰਦਾ ਇਹ ਹੈ ਸਵਾਦ ਆ ਗਿਆ ਮਹਾਂਪੁਰਸ਼ਾਂ ਨੂੰ ਮਿਲਣ ਦਾ, ਪਹਿਲੀ ਵਾਰੀ ਮਿਲੇ ਤੇ ਜਾਂਦੇ ਹੀ ਨਿਤਨੇਮ ਵਧਾਤਾ।
ਹੁਣ
ਧਿਆਨ ਦੇਣਾ, ਸਤ ਸੰਗਤ ਦਾਸ ਜਿਹੜੀ ਅਰਜ ਕਰਨੀ ਚਾਹੁੰਦਾ, ਅੱਜ ਸੰਤ ਸਾਧੂ ਬੜੇ ਆ, ਧੰਨ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਸ਼ ਸਾਨੂੰ ਤਾਰਨ ਵਾਸਤੇ ਤੁਰੇ, ਬਾਅਦ ਚ ਨੇ ਪਹਿਲਾਂ ਪਿੰਨਾ ਐਡਾ ਵੱਡਾ ਕਰ ਲਿਆ, ਐਡਾ ਵੱਡਾ ਪਿੰਨਾ ਕਰ ਲਿਆ, ਭਾਵੇਂ ਜਿੰਨੀਆਂ ਮਰਜ਼ੀ ਦਾਤਾਂ ਵੰਡੀ ਜਾਂਦੇ, ਉਹ ਖਜ਼ਾਨਾ ਮੁੱਕਣ ਵਾਲਾ ਹੀ ਨਹੀਂ ਸੀ। ਆਖ ਸਤਨਾਮ। 12 ਸਾਲ ਮਹਾਂਪੁਰਸ਼ ਲਗਾਤਾਰ, ਵੇਖੋ ਤੁਹਾਨੂੰ ਪਤਾ ਹੀ ਆ, ਫਿਰ ਉੱਥੇ ਤਪਾ ਦਰਾਜ ਜਿਹੜਾ ਸਥਾਨ ਮਹਾਂਪੁਰਸ਼ਾਂ ਦਾ ਬਣਿਆ ਵਾ, ਤੇ ਉਸੇ ਜਗ੍ਹਾ ਦੇ ਉੱਤੇ ਬਹਿ ਕੇ ਕਿੰਨੀ ਕੁ ਉਹਨਾਂ ਨੇ ਬੰਦਗੀ ਕੀਤੀ, ਤਪ ਕੀਤਾ, ਘਾਲਣਾ ਘਾਲੀ, ਤੇ ਫਿਰ ਬੋਰੀ ਵੀ ਪਾ ਕੇ ਰੱਖੀ, ਕਿਤੇ ਬਸਤਰ ਉਤਾਰ ਵੀ ਦਿੱਤੇ ਇਹੋ ਜਿਹੀ ਸਰਦੀ ਦੇ ਵਿੱਚ। ਹੁਣ ਆਪਾਂ ਵੇਖੋ ਕਿੰਨੇ ਕਿੰਨੇ ਕੱਪੜੇ ਲਈ ਬੈਠੇ ਹਾਂ, ਅੱਜ ਕੱਲ੍ਹ ਓਨੀ ਠੰਡ ਨਹੀਂ ਪੈਂਦੀ ਜਿੰਨੀ ਅੱਜ ਤੋਂ 50 ਸਾਲ ਪਹਿਲਾਂ ਪੈਂਦੀ ਸੀ। ਹੁਣ ਤੇ ਪ੍ਰਦੂਸ਼ਣ ਬੜਾ ਹੋ ਗਿਆ ਜਗ੍ਹਾ ਜਗ੍ਹਾ ਤੇ, ਹੁਣ ਗੱਡੀਆਂ ਮੋਟਰਾਂ ਚੱਲਦੀਆਂ ਨੇ ਅੱਗ ਬਲਦੀ, ਪਹਿਲਾਂ ਇਹ ਭੱਠੇ ਕਿੱਥੇ ਸੀ? ਉਦੋਂ ਨਾਲੋਂ ਅੱਜ ਨਾਲੋਂ ਕਈ ਗੁਣਾ ਵੱਧ ਠੰਡ ਸੀ ਉਦੋਂ ਜਦੋਂ ਮਹਾਂਪੁਰਖਾਂ ਨੇ ਤਨ ਉੱਤੇ ਇੱਕ ਵੀ ਬਸਤਰ ਨਹੀਂ, ਕਾਹਦੇ ਵਾਸਤੇ ਐਡਾ ਪਿੰਨਾ ਮਜ਼ਬੂਤ ਕਰ ਰਹੇ ਸਨ, ਪਤਾ ਬੜਾ ਕੁਝ ਵੰਡਣਾ। ਆਖੋ ਸਤਨਾਮ। ਇੰਨੀ ਘਾਲਣਾ ਘਾਲੀ, ਇੰਨੀ ਬੰਦਗੀ ਕੀਤੀ, ਤੇ ਫਿਰ ਸਾਧ ਸੰਗਤ ਇਸੇ ਕਰਕੇ ਜੇ ਅੱਜ ਗਿਣਨ ਲੱਗ ਜਾਓਗੇ, ਜੇ ਅੱਜ ਲਿਖੋ ਨਾ, ਜੇ ਲਿਖੋ ਤੇ ਅਸੀਂ ਗਿਣ ਨਹੀਂ ਸਕਦੇ ਉਹਨਾਂ ਮਹਾਂਪੁਰਖਾਂ ਨੇ ਕਿੰਨਾ ਕਿੰਨਾ ਤੇ ਬਖਸ਼ਿਸ਼ ਕੀਤੀ, ਕਿੰਨਾ ਕਿੰਨਾ ਤੇ ਕਿਰਪਾ ਕੀਤੀ। ਇੱਥੇ ਹੀ ਬੜੇ ਬੈਠੇ ਹੋਣਗੇ, ਕੋਈ ਕਹੇਗਾ ਜੀ 15 ਸਾਲ ਹੋ ਗਏ ਸੀ, ਡਾਕਟਰਾਂ ਨੇ ਆਖਿਆ ਬੱਚਾ ਨਹੀਂ ਹੋਣਾ, ਸੰਤ ਕਹਿੰਦੇ ਕਰ ਅਰਦਾਸ ਮਰ ਦੇ ਚਰਨਾਂ 'ਚ ਕਿਰਪਾ ਹੋ ਜਾਏ। ਐਸੀ ਬਖਸ਼ਿਸ਼ ਕਰਦੇ ਸੀ ਗੁਰੂ ਗ੍ਰੰਥ ਸਾਹਿਬ, ਮਰ ਤੇ ਸ਼ਰਧਾ ਬਣ ਜਾਂਦੀ ਸੀ, ਰਹਿਮਤਾਂ ਕਰਦੇ ਸੀ। ਖਜ਼ਾਨਾ ਬੜਾ ਵੱਡਾ ਸੀ, ਮੁੱਕਣ ਵਾਲਾ ਹੈ ਹੀ ਨਹੀਂ। ਮਹਾਂਪੁਰਖਾਂ ਤੋਂ ਕਈ ਵਾਰੀ ਬਚਨ ਸੁਣਿਆ ਵੀ ਹੈ ਤੇ ਪੜ੍ਹਿਆ ਵੀ ਹੈ। ਕਹਿੰਦੇ ਜੀ ਸਾਧੂ ਦਾ ਹਿਰਦਾ ਨਾ ਜੀ, ਕਹਿੰਦੇ ਮੱਖਣ ਵਰਗਾ ਹੁੰਦਾ, ਨਰਮ ਮੱਖਣ ਜਿਹੜਾ ਇਹ ਬੜਾ ਨਰਮ ਹੈ। ਕਹਿੰਦੇ ਸਾਧੂ ਦਾ ਹਿਰਦਾ ਜਿਹੜਾ ਬੜਾ ਨਰਮ ਹੁੰਦਾ, ਬੜਾ ਕੋਮਲ ਹੁੰਦਾ, ਬੜਾ ਹੀ ਨਰਮ। ਹੁਣ ਮੱਖਣ ਵੀ ਨਰਮ ਚੀਜ਼ਾਂ ਚੋਂ ਇੱਕ, ਤੇ ਗੁਸਾਈ ਜੀ ਕਹਿੰਦੇ ਨੇ ਉਹ ਜੇ ਸਾਧੂ ਦੇ ਹਿਰਦੇ ਨੂੰ ਤੁਸੀਂ ਮੱਖਣ ਦਾ ਦਰਜਾ ਦੇ ਰਹੇ ਹੋ ਤੇ ਇਹ ਸਹੀ ਹੈ, ਇਹ ਅੰਦਾਜ਼ਾ ਜਿਹੜਾ ਬਿਲਕੁਲ ਗਲਤ, ਤੁਲਨਾ ਬਿਲਕੁਲ ਗਲਤ। ਕਿਉਂ? ਮੱਖਣ ਬੜਾ ਨਰਮ ਹੁੰਦਾ, ਮੱਖਣ ਬੜਾ ਕੋਮਲ ਜਿਹਾ ਹੁੰਦਾ, ਤੇ ਕਹਿੰਦੇ ਸਾਧੂ ਦਾ ਹਿਰਦਾ ਵੀ ਏਦਾਂ ਹੁੰਦਾ, ਪਰ ਕਹਿੰਦੇ ਨਹੀਂ ਭਾਈ ਇਹ ਅੰਦਾਜ਼ਾ ਗਲਤ ਲੱਗ ਗਿਆ। ਫਿਰ ਤੁਸੀਂ ਦੱਸੋ ਜੀ, ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵਿਨ ਪਰ ਕਹਾ ਨਾ ਜਾਨਾ। ਕੋਸ਼ਿਸ਼ ਤੇ ਕੀਤੀ ਕਹਿਣ ਦੀ ਪਰ ਕਿਹਾ ਨਾ ਗਿਆ। ਨਵਨੀਤ ਕਹਿੰਦੇ ਨੇ ਮੱਖਣ, ਸਾਧੂ ਦਾ ਹਿਰਦਾ ਮੱਖਣ ਵਰਗਾ ਹੁੰਦਾ। ਪਰ ਅਗਲੀ ਪੰਕਤੀ ਜਵਾਬ ਦੇਤਾ, ਕਹਿੰਦੇ ਨਹੀਂ, ਨਿਜ ਪ੍ਰਤਾਪ ਦਰਵ ਹੈ ਨਵਨੀਤਾ, ਪਰ ਦੁੱਖ ਦਰਵ ਹੈ ਸੰਤ ਪੁਨੀਤਾ। ਕਹਿੰਦੇ ਓਏ ਮੱਖਣ ਨਾਲ ਕਿਵੇਂ ਮਿਲਾ ਦਿਓਗੇ? ਮੱਖਣ ਉਦੋਂ ਪਿਘਲਦਾ ਜਦੋਂ ਉਹਨੂੰ ਖੁਦ ਨੂੰ ਸੇਕ ਲੱਗਦਾ, ਸਾਧੂ ਦਾ ਹਿਰਦਾ ਉਦੋਂ ਪਿਘਲਦਾ ਜਦੋਂ ਕਿਸੇ ਹੋਰ ਨੂੰ ਸੇਕ ਲੱਗਦਾ। ਇਹ ਫਰਕ ਮੱਖਣ ਨਾਲ ਕਿੱਦਾਂ ਮਿਲਾ ਦਿਓਗੇ? ਮੱਖਣ ਤੇ ਆਪਣੇ ਆਪ ਨੂੰ ਜਦੋਂ ਸੇਕ ਲੱਗੇਗਾ ਉਹਨੇ ਤੇ ਉਦੋਂ ਪਿਘਲਣਾ, ਪਰ ਉਹ ਤੇ ਉਦੋਂ ਪਿਘਲਦੇ ਨੇ ਜਦੋਂ ਕਿਸੇ ਹੋਰ ਨੂੰ ਸੇਕ ਲੱਗਦਾ, ਫਿਰ ਪਿਘਲ ਜਾਂਦੇ ਨੇ। ਬੜੇ ਤੁਹਾਡੇ ਚ ਏਦਾਂ ਦੇ ਪਿਆਰ ਵਾਲੇ ਬੈਠੇ ਹੋਣਗੇ, ਕਿਸੇ ਨੂੰ ਦੁੱਖ ਆਇਆ, ਮਹਾਂਪੁਰਸ਼ ਆਪ ਚਲੇ ਗਏ ਗੱਡੀ ਲੈ ਕੇ, ਆਪ ਅਰਦਾਸਾਂ ਕਰਦੇ ਫਿਰਦੇ ਸੰਗਤਾਂ ਵਾਸਤੇ। ਨਹੀਂ ਤੇ ਕਮੀ ਥੋੜਾ ਸੀ ਕੋਈ ਕਿਸੇ ਗੱਲ ਦੀ, ਮਾਇਆ ਦੀ ਕਮੀ ਨਹੀਂ, ਪਿਆਰ ਸਤਿਕਾਰ ਦੀ ਕਮੀ ਨਹੀਂ। ਪਤਾ ਨੀ ਕਿੰਨਾ ਕਿੰਨਾ ਵਾਸਤੇ, ਕਿੰਨਾ ਕਿੰਨਾ ਸਮਾਂ ਬਹਿ ਕੇ ਜਾਪ ਕਰਨਾ, ਕਿੰਨਾ ਕਿੰਨੀ ਬੰਦਗੀ ਕਿੰਨੀ ਘਾਲਣਾ। ਇਸੇ ਕਰਕੇ ਆਖਿਆ ਭਾਈ ਸਾਧੂ ਤਰਨ ਵਾਸਤੇ ਆਉਂਦੇ ਨੇ ਸੰਸਾਰ ਨੂੰ, ਲੋ ਸਾਰੇ ਗੱਜ ਕੇ, ਸਮਾਂ ਥੋੜਾ, ਹਾਜ਼ਰੀ ਆਪਾਂ ਬਹੁਤੀ ਭਰਨੀ ਆ। ਮਹਾਂਪੁਰਸ਼ ਵੀ ਕਿਤੇ ਨੀ ਗਏ, ਮੈਨੂੰ ਇੱਕ ਵਾਰੀ ਕਹਿੰਦੇ ਸੀ ਮਲੌਦ, ਲਾਸਟ ਵਾਰੀ ਮੈਂ ਉਹਨਾਂ ਦੇ ਦਰਸ਼ਨ ਕੀਤੇ। ਆ ਜਿੰਨੇ ਸੇਵਾਦਾਰ ਜਿਹੜੇ ਸਿੰਘ ਨੇ ਨਾ ਹੀਰਿਆਂ ਵਰਗੇ, ਮਹਾਂਪੁਰਸ਼ਾਂ ਦੇ ਨਾਲ ਬੜੇ ਜੱਚਦੇ ਸੀ ਮਹਾਂਪੁਰਸ਼ ਜਦੋਂ, ਹੁਣ ਤੇ ਚਲੋ ਤੁਰੇ ਫਿਰਦੇ ਨੇ, ਮੈਂ ਇਹਨਾਂ ਵੱਲ ਵੇਖਣਾ ਵੀ ਕੋਈ ਪੱਗ ਵੀ ਬੰਨਦੇ ਨੇ ਉਦਾਂ ਦੀ ਪੀਲੀ ਤੇ ਨੀਲੀ, ਭਾਵੇਂ ਵਸਤਰ ਵੀ ਪਾਉਂਦੇ ਨੇ, ਪਰ ਉਹ ਜਿਹੜਾ ਖੇੜਾ ਸੀ ਨਾ ਉਹਨਾਂ ਦੇ ਨਾਲ ਫਿਰਨ ਦਾ, ਉਹ ਨਹੀਂ, ਫਰਕ ਪੈ ਗਿਆ। ਚਲੋ ਅੱਜ ਬਖਸ਼ਿਸ਼ ਆ, ਹੌਲੀ 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 ਮਹਾਂਪੁਰਸ਼ਾਂ ਨੇ ਬਾਗਡੋਰ ਸੰਭਾਲ ਲੈਣੀ ਆ, ਸੰਭਾਲ ਲਈ ਆ, ਤੇ ਉਹ ਹੁਣ ਤੁਰਨਾ ਤੇ ਹੈ, ਉਹ ਦਸਤਾਰਾਂ ਬੰਨਣੀਆਂ ਤੇ ਹਨ, ਚੋਲੇ ਪਾਉਣੇ ਤੇ ਹੈਗੇ, ਪਰ ਉਹ ਗੱਲ ਨਹੀਂ ਰਹਿੰਦੀ ਜੋ ਮਹਾਂਪੁਰਸ਼ਾਂ ਦੇ ਨਾਲ ਇੱਕ ਹੁੰਦਾ ਪਿਆਰ, ਇੱਕ ਸਪਿਰਿਟ ਬਣਿਆ ਹੁੰਦਾ। ਤੇ ਉੱਥੇ ਮਲੌਦ ਮੈਨੂੰ ਮਿਲੇ, ਸਾਰੇ ਭੱਜ ਭੱਜ ਕੇ ਆਏ, ਤੇ ਬਾਬਾ ਜੀ ਭੱਜ ਕੇ ਮੈਂ ਗਿਆ, ਤੇ ਰੋਕਦਿਆਂ ਰੋਕਦਿਆਂ ਵੀ ਗੱਡੀ ਚੋਂ ਥੱਲੇ ਉੱਤਰ ਆਏ, ਤੇ ਬੜੇ ਪਿਆਰ ਨਾਲ ਮੈਨੂੰ ਕਹਿੰਦੇ, ਉੱਥੇ ਅਸੀਂ ਸਮਾਗਮ ਕਰ ਰਹੇ ਹਾਂ, ਇੱਕ ਉਦੋਂ ਇੱਥੇ ਸਮਾਗਮ ਸੀ ਜਦੋਂ ਮਹਾਰਾਜ ਨੇ ਸਰੀਰ ਛੱਡਿਆ, ਤੇ ਕਹਿੰਦੇ ਤੁਸੀਂ ਜ਼ਰੂਰ ਆਉਣਾ। ਮੈਂ ਕਿਹਾ ਮਹਾਰਾਜ ਤੁਹਾਡਾ ਹੁਕਮ ਸਿਰ ਮੱਤੇ, ਤੁਸੀਂ ਦੱਸੋ ਮੈਂ ਉੱਥੇ ਜਿੰਨੇ ਦਿਨ ਕਹੋਗੇ ਉਨੇ ਦਿਨ ਹੀ। ਤੇ ਕਹਿੰਦੇ ਲੋਕ ਮੈਨੂੰ ਕਹਿੰਦੇ ਆ ਵੀ ਕੀਰਤਨ ਕਰਦੇ ਆ, ਇੱਥੇ ਆਉਂਦੇ ਆ, ਤੇ ਮੈਂ ਕੋਲ ਬਹਿ ਕੇ ਕੀਰਤਨ ਸੁਣਨਾ, ਕੋਲ ਬਹਿ ਕੇ। ਤੇ ਮੈਂ ਉਦੋਂ ਜਦੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ ਨਾ, ਮੈਂ ਛੱਤੀਸਗੜ੍ਹ ਵਿੱਚ ਸਾਂ, MP ਚ ਦੀਵਾਨ ਲਾਸਟ ਸੀ, ਮੈਂ ਵਿੱਚ ਹੀ ਛੱਡ ਦਿੱਤਾ। ਮੈਂ ਕਿਹਾ ਜਹਾਜ਼ ਲੈ ਕੇ ਪਹੁੰਚਣਾ ਹੈ, ਸਰੀਰ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ 2 ਮਿੰਟ ਮੈਂ ਹਾਜ਼ਰੀ, ਮੈਂ ਕਿਹਾ ਉਹਨਾਂ ਦਾ ਸਰੀਰ ਪਿਆ, ਮੈਂ ਕੋਲ ਹੀ ਹਾਜ਼ਰੀ ਭਰ ਲਾਂਗਾ, ਮੈਨੂੰ ਏਦਾਂ ਲੱਗੇਗਾ ਵੀ ਮੇਰੀ ਹਾਜ਼ਰੀ ਲੱਗ ਗਈ, ਸਰੀਰ ਦੇ ਕੋਲ ਹੀ ਮੈਂ 10 ਮਿੰਟ ਕੀਰਤਨ ਕਰ ਦਿਆਂਗਾ, ਜਿੱਦਾਂ ਹੋਏਗਾ। ਉਹ ਪਤਾ ਨੀ ਉਹਨਾਂ ਨੇ ਕਿਹੜੇ ਵਜਦ ਵਿੱਚ ਆ ਕੇ ਬਚਨ ਕੀਤਾ ਸੀ, ਤੇ ਅੱਜ ਵੀ ਇੱਥੇ ਹੀ ਨੇ, ਮੈਨੂੰ ਤੇ ਏਦਾਂ ਲੱਗਦਾ ਉਹ ਸਾਡੇ ਕੋਲ ਹੀ ਬੈਠੇ ਆ, ਇੱਥੇ ਹੀ ਨੇ, ਕਿਤੇ ਦੂਰ ਨਹੀਂ, ਦਿਲਾਂ ਚ ਬੈਠੇ ਆ। ਦੁਨੀਆਂ ਮਰਦੀ ਆ, ਸਾਧੂ ਤੇ ਥਾਂ ਬਦਲ ਲੈਂਦੇ ਨੇ, ਪਹਿਲਾਂ ਬਾਹਰ ਹੁੰਦੇ ਨੇ ਫਿਰ ਹਿਰਦੇ ਚ ਬਹਿ ਜਾਂਦੇ, ਜਗ੍ਹਾ ਹੀ ਬਦਲੀ ਆ ਉਹਨਾਂ, ਅੱਜ ਵੀ ਸਾਡੇ ਕੋਲ ਹੀ ਨੇੜੇ, ਸਮਝ ਕੇ ਬਸ ਆਪਾਂ ਹਾਜ਼ਰੀ ਭਰੀਏ, ਸਾਰੇ ਸਾਰੇ ਹੀ ਉਹਨਾਂ ਦੇ ਪਿਆਰ ਵਾਲੇ ਬੈਠੇ ਆ। ਉਹ ਨੇ ਜਿਹੜੇ ਸਾਰਿਆਂ ਨੂੰ ਉਹਨਾਂ ਨੇ ਧੀਆਂ ਪੁੱਤਰਾਂ ਵਾਲਾ ਪਿਆਰ ਦਿੱਤਾ, ਤੇ ਆਓ ਸਾਰੇ ਬਸ ਐ ਹਾਜ਼ਰ ਸਮਝ ਕੇ ਹਾਜ਼ਰੀ ਭਰੀਏ। ਸਾਰੇ ਪਿਆਰ ਵਿੱਚ ਬੋਲਿਓ, ਹਾਏ
ਪਿਆਰੇ ਭਵ ਜਲ ਤਾਰੇ, ਭਵ ਜਲ
ਇੱਕ ਤੇ ਤੀਰਥੋ ਨੇ ਜਿਨ੍ਹਾਂ ਕੋਲ ਅਸੀਂ ਜਾਂਦੇ ਹਾਂ ਚੱਲ ਕੇ, ਪਰ ਸਾਧੂ ਤੀਰਥਾਂ ਨੂੰ ਪ੍ਰਗਟ ਕਰਨ ਵਾਲੇ ਨੇ। ਆਜ ਇੱਕ ਤੀਰਥ ਬਣ ਗਿਆ, ਪਰ ਤੀਰਥ ਪ੍ਰਗਟ ਤੇ ਮਹਾਂਪੁਰਖਾਂ ਨੇ ਕੀਤਾ, ਚੱਲਦੇ ਫਿਰਦੇ ਤੀਰਥ ਹੁੰਦੇ ਨੇ ਸਾਧੂ,
ਜੰਗਮ ਤੀਰਥ ਹੁੰਦੇ ਨੇ। ਘਰ 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 ਜਾ ਕੇ
ਤਾਰਦਨ ਕਹਿੰਦੇ ਸਾਧੂ ਜੰਗਮ ਤੀਰਥ ਘਰ ਘਰ ਜਾ ਕੇ ਤੇ ਮਹਾਂਪੁਰਖਾਂ ਨੇ ਪਤਾ ਹੀ ਕੋਈ ਨਹੀਂ ਕਿੰਨੇ ਕੁ ਅਸਥਾਨਾਂ ਦੀ ਕਾਰ ਸੇਵਾ ਕਰਵਾਈ ਹੈ, ਨੀਵਿਆਂ ਨੂੰ ਉੱਚੇ ਚੁੱਕਿਆ ਮਹਾਂਪੁਰਖਾਂ ਨੇ, ਕਿੱਡੀ ਨਿਮਰਤਾ। ਸਾਧੂ ਸੰਸਾਰ ਵਿੱਚ ਬੜੇ ਵੇਖੇ ਆ ਪਰ ਸਾਧ ਸੰਗਤ ਜੀ ਇੰਨੀ ਨਿਮਰਤਾ ਵਾਲਾ ਸਾਧੂ ਸੰਸਾਰ ਚ ਨਹੀਂ ਕੋਈ ਵੇਖਿਆ। ਦਾਸ ਨੇ ਵੀ ਕਈ ਮਹਾਂਪੁਰਖਾਂ ਦੀ ਸੰਗਤ ਕੀਤੀ ਆ, ਅੱਜ ਵੀ ਜਾਈਦਾ ਚਲੋ ਜਿੱਥੇ ਕਿਤੇ ਪਤਾ ਲੱਗੇ। ਪਰ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖ ਜਿਹੜਾ ਪਿਆਰ ਕਰਦੇ ਸੀ ਇਹ ਨਹੀਂ ਕਿਸੇ ਨੇ ਕੀਤਾ, ਇੰਨੀ ਨਿਮਰਤਾ ਸੀ ਉਹਨਾਂ ਵਿੱਚ। ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਆ ਕੇ ਲੱਤ ਮਾਰੀ ਦਾਤੂ ਜੀ ਨੇ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਣ ਤੋਂ ਧਰਤੀ ਤੇ ਡਿੱਗ ਪਏ, ਥੱਲੇ ਸੰਗਤ ਵਿੱਚ ਡਿੱਗਿਆਂ ਨੇ ਤੇ ਦਾਤੂ ਜੀ ਦੇ ਚਰਨ ਫੜ ਲੈ, ਚਰਨ ਘੁੱਟਣੇ ਸ਼ੁਰੂ ਕਰ ਦਿੱਤੇ। ਕਹਿੰਦੇ ਦਾਤੂ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਮੇਰੇ ਹੱਡ ਬੁੱਢੇ ਨੇ ਕਿਤੇ ਸੱਟ ਨਾ ਵੱਜੀ ਹੋਵੇ। ਨਿਮਰਤਾ, ਇਹ ਗੱਲਾਂ ਇਤਿਹਾਸ ਚ ਮਿਲਦੀਆਂ, ਅੱਜ ਬਹੁਤ ਘੱਟ ਮਿਲਦੀਆਂ ਨੇ। ਅੱਜ ਨਹੀਂ ਨਜ਼ਰੀ ਪੈਂਦੀਆਂ, ਸੁਣਨ ਵਿੱਚ ਹੀ ਨੇ, ਦੀਵਾਨਾਂ ਚ ਸੁਣਨੇ ਆ, ਪਰ ਏਡੀ ਨਿਮਰਤਾ ਅੱਜ ਵੇਖਣ ਵਿੱਚ ਨਹੀਂ ਆਉਂਦੀ। ਪਰ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੇ ਇਸ ਨਿਮਰਤਾ ਦੇ ਪ੍ਰਤੱਖ ਦਰਸ਼ਨ ਕੀਤੇ ਨੇ, ਪ੍ਰਤੱਖ ਦਰਸ਼ਨ। ਇੰਨੀ ਨਿਮਰਤਾ ਵਾਲੇ ਸਾਧੂ ਇੱਥੇ ਦੀਵਾਨ ਲੱਗੇ ਸਨ ਗਲਵੱਟੀ, ਸਿੰਘਾਂ ਨੂੰ ਮਹਾਂਪੁਰਸ਼ਾਂ ਨੇ ਭੇਜਿਆ ਲੈ ਕੇ ਆਓ, ਚਲੋ ਮੈਂ ਵੀ ਆਇਆ ਦਰਸ਼ਨ ਕਰਨ, ਮੇਰੀ ਵੀ ਇੱਛਾ ਸੀ। ਬਾਬਾ ਨਰਿੰਦਰ ਸਿੰਘ ਹੋਣੀ ਲਾਹੌਰਾਂ ਸਾਹਿਬ ਵਾਲੇ ਵੀ ਮੇਰੇ ਨਾਲ ਸਨ ਸਾਰੇ। ਆਪਾਂ ਜਦੋਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਏ ਰਾਤ ਨੂੰ ਆਪਣੇ ਆਸਣ ਤੇ ਬੈਠੇ, ਬੜੇ ਪਿਆਰ ਵਿੱਚ ਸਾਰੇ ਦਰਬਾਰ ਸਾਹਿਬ ਦੇ ਵਿੱਚ ਵੀ ਗਏ, ਸਾਰਾ ਮੈਨੂੰ ਵਿਖਾਇਆ। ਫਿਰ ਉਸ ਤੋਂ ਬਾਅਦ ਲੱਡੂ ਵੰਡ ਵੱਟ ਰਹੇ ਸੀ ਲੱਡੂ, ਤੇ ਕਹਿੰਦੇ ਛਕੋ ਕਹਿੰਦੇ ਮੈਂ ਰਾਤ ਦੇ ਵੱਟਣ ਲੱਗਿਆ ਤੁਹਾਡੇ ਵਾਸਤੇ, ਮੈਂ ਆਪ ਲੱਗਿਆ ਤੇ 2-2.5 ਘੰਟੇ ਬੜਾ ਆਨੰਦ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਜਦੋਂ ਆਸਣ ਤੇ ਬੈਠੇ ਚਰਨਾਂ ਵਿੱਚ ਮੈਂ ਬੈਠ ਗਿਆ, ਮੈਨੂੰ ਕਹਿੰਦੇ ਕੁਰਸੀ ਤੇ ਬੈਠੋ। ਮੈਂ ਕਿਹਾ ਨਹੀਂ ਮਹਾਰਾਜ, ਤੁਸੀਂ ਇੰਨਾ ਮਾਣ ਦਿੰਦੇ ਹੋ ਆਪ ਜੀ, ਤੇ ਚਰਨਾਂ ਦੇ ਵਿੱਚ ਬੈਠਾ ਮੈਂ, ਚਰਨ ਫੜ ਕੇ ਜਦੋਂ ਨਮਸਕਾਰ ਕੀਤੀ, ਇੱਕ ਵਾਰੀ ਉਹ ਆਨੰਦ ਆਇਆ ਜਿਹੜਾ ਅਸੀਂ ਸੰਤ ਬਾਬਾ ਕਰਮ ਸਿੰਘ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਆਨੰਦ ਲੈਂਦੇ ਰਹੇ ਹਾਂ। ਉਹ ਆਨੰਦ ਆਉਂਦਾ ਸੀ ਜਦੋਂ ਕਦੇ ਮਹਾਂਪੁਰਖਾਂ ਦੇ ਦਰਸ਼ਨ ਕਰਦੇ। ਫਿਰ ਮੈਂ ਜਾਣ ਲੱਗਿਆ, ਜੁੱਤਾ ਭੁੱਲ ਗਿਆ ਇੱਥੇ, ਤੇ ਸੇਵਾਦਾਰ ਨੂੰ ਅਗਲੇ ਦਿਨ ਦਾੜੇ ਨਾਲ ਸਾਫ ਕਰਕੇ ਕਹਿੰਦੇ ਹੱਥ 'ਚ ਫੜਾ ਦਿੱਤਾ, ਕਹਿੰਦੇ ਏਦਾਂ ਹੀ ਪਵਾ ਕੇ ਆਈ। ਏਡੀ ਨਿਮਰਤਾ ਹੈ ਕਿਸੇ ਚੱਜ ਦੇ ਸਮੇਂ 'ਚ, ਇੰਨੀ ਕਮਾਈ ਵਾਲੇ ਸਾਧੂ, ਇੰਨਾ ਮਾਨ ਸਤਿਕਾਰ ਵੀ ਆ, ਤੇ ਏਡੀ ਵੱਡੀ ਨਿਮਰਤਾ। ਤੇ ਸਾਧ ਸੰਗਤ ਆਓ, ਉਹਨਾਂ ਦੀ ਆਪਾਂ ਸੰਗਤ ਸਦਾ ਕਰਨੀ। ਸੰਗਤ ਦਾਸ ਬੜੀ ਵਾਰੀ ਸਟੇਜਾਂ ਤੇ ਅਰਜ ਕਰਦਾ ਹੁੰਦਾ, ਅੱਜ ਕੱਲ੍ਹ ਬਹੁਤੀ ਲੋੜ ਹੈ। ਮੈਂ ਖੁਦ ਵੀ ਪੜ੍ਹਨਾ, ਸ਼ਾਇਦ ਤੁਸੀਂ ਵੀ ਪੜ੍ਹਨ ਵਾਲੇ ਜਿਹੜੇ ਤੁਹਾਡੇ 'ਚ ਹੈਗੇ ਆ ਪੜ੍ਹਦੇ ਹੋਣਗੇ। ਅੱਜ ਕਈ ਮੈਗਜ਼ੀਨ ਏਦਾਂ ਦੇ ਛਪਦੇ ਆ, ਕਈ ਲਿਟਰੇਚਰ ਬਹੁਤ ਏਦਾਂ ਦਾ ਛਾਪ ਰਹੀਆਂ ਨੇ ਸੰਸਥਾਵਾਂ, ਜਿਹਦੇ ਵਿੱਚੋਂ ਸਾਧ ਸੰਗਤ ਜੀ ਸ਼ਰਧਾ ਜਿਹੜੀ ਹੈ ਨਾ, ਸ਼ਰਧਾ ਇਹ ਖਤਮ ਕੀਤੀ ਜਾ ਰਹੀ। ਮਹਾਂਪੁਰਖਾਂ ਦੇ ਉੱਤੇ ਤੇ ਚਲੋ ਟਿਕਾ ਟਿੱਪਣੀਆਂ ਕਰਦੇ ਹੀ ਨੇ ਮਹਾਂਪੁਰਖਾਂ ਦੇ ਉੱਤੇ, ਤੇ ਕਰਦੇ ਹੀ ਆ। ਉਹਨਾਂ ਨੇ ਸਤਿਗੁਰਾਂ ਨੂੰ ਵੀ ਨਹੀਂ ਬਖਸ਼ਿਆ, ਕਈ ਕਿਤਾਬਾਂ ਨੇ, ਕਈਆਂ ਲੇਖਕਾਂ ਨੇ ਇੱਦਾਂ ਵੀ ਲਿਖ ਦਿੱਤਾ ਕਿ ਅੰਮ੍ਰਿਤਸਰ ਸਰੋਵਰ ਦਾ ਫਾਇਦਾ ਹੀ ਕੋਈ ਨਹੀਂ। ਆਖੋ ਸਤ ਕਹਿੰਦੇ ਉਹ ਸਰੋਵਰ ਕਿਉਂ ਆ ਬਈ, ਐਡੇ ਐਡੇ ਸਰੋਵਰ, ਐਡੀ ਜਗ੍ਹਾ ਮੱਲ ਰੱਖੀ, ਕਹਿੰਦੇ ਕਾਹਦੇ ਵਾਸਤੇ, ਕਹਿੰਦੇ ਸਰੋਵਰਾਂ ਨਾਲ ਥੋੜਾ ਭਲਾ ਹੁੰਦਾ ਕਿਸੇ, ਸਰੋਵਰਾਂ ਨਾਲ ਥੋੜਾ ਤਰਿਆ ਜਾਣਾ ਕਿਸੇ ਨੇ। ਇੱਥੇ ਭਲਾ ਪਾਣੀ ਨੇ ਨਹੀਂ ਕਰਨਾ, ਭਲਾ ਜਿਹੜਾ ਇਹ ਬਾਣੀ ਨੇ ਕਰਨਾ। ਗੱਲ ਵੀ ਸਹੀ ਆ ਵੀ ਭਲਾ ਤੇ ਬਾਣੀ ਨੇ ਕਰਨਾ, ਪਰ ਉਹ ਪਾਣੀ ਨਹੀਂ, ਪਾਣੀ ਭਲਾ ਨਹੀਂ ਕਰਦਾ, ਪਰ ਉਹ ਤੇ ਅੰਮ੍ਰਿਤ ਹੈ। ਆਖੋ ਸਤਨਾਮ। ਸ਼ਰਧਾ ਜਿਹੜੀ ਆ ਇਹ ਖਤਮ ਕਰ ਰਹੇ। ਯੂਨੀਵਰਸਿਟੀ ਵਿੱਚ ਕਿਸੇ ਵਿਦਿਆਰਥੀ ਨੇ ਸਵਾਲ ਕੀਤਾ ਪ੍ਰੋਫੈਸਰ ਨੂੰ, ਉਹ ਕਹਿੰਦਾ ਜੀ ਅੰਮ੍ਰਿਤਸਰ ਲੋਕ ਜਾਂਦੇ ਨੇ ਇਸ਼ਨਾਨ ਕਰਦੇ ਨੇ, ਉੱਥੇ ਕਹਿੰਦੇ ਉਹ ਰੋਗ ਟੁੱਟਦੇ ਨੇ, ਰੋਗ ਤੇ ਉੱਥੋਂ ਲੱਗਦੇ ਨੇ। ਆਖੇ ਜੀ ਕਿਉਂ ਲੱਗਦੇ ਨੇ ਰੋਗ? ਉੱਥੇ ਤਾਂ ਲੱਗਦੇ ਆ ਵੀ ਕੈਂਸਰ ਵਾਲਾ ਵੀ ਉਹਦੇ ਵਿੱਚ ਨਹਾਈ ਜਾਂਦਾ, ਸ਼ੂਗਰ ਵਾਲਾ ਵੀ ਉਹਦੇ ਵਿੱਚ ਨਹਾਈ ਜਾਂਦਾ, ਜਿਹਨੂੰ ਖਾਜ ਪਈ ਆ ਉਹ ਵੀ ਉਹਦੇ 'ਚ ਨਹਾਈ ਜਾਂਦਾ। ਚੰਗਾ ਪਾਲਾ ਨਹਾਊ, ਉਹਨੂੰ ਕਿੰਨੀਆਂ ਬਿਮਾਰੀਆਂ ਲੱਗ ਜਾਣਗੀਆਂ, ਕੀਟਾਣੂ ਹੁੰਦੇ ਆ ਗਏ। ਉਹ ਪਾਣੀ ਦੇ ਵਿੱਚ ਜਦੋਂ ਇਸ਼ਨਾਨ ਕਰਦੇ ਆ ਤੇ ਉਹਦੇ ਵਿੱਚ ਰਲ ਜਾਂਦੇ ਨੇ, ਜੇ ਚੰਗਾ ਭਲਾ ਬੰਦਾ ਇਸ਼ਨਾਨ ਕਰ ਲੈ ਬਿਮਾਰੀਆਂ ਲਵਾ ਕੇ ਆਜੂ। ਹੱਦ ਹੋ ਗਈ, ਏਦਾਂ ਦੀ ਸੋਚ ਆ ਲੋਕਾਂ ਦੀ। ਉਹ ਜਿਹੜਾ ਬੱਚਾ ਬੋਲਿਆ ਉਹ ਬੁੱਧੀ ਦੇ ਤਲ ਤੱਕ ਖਲੋਤਾ, ਗਾਂ ਤੇ ਲੰਘਿਆ ਹੀ। ਧਿਆਨ ਦੇਣਾ, ਇਹ ਜਿਹੜੀ ਸਾਡੀ ਬੁੱਧੀ ਹੈ ਨਾ ਜੀ, ਦਿਮਾਗ, ਇਹ ਬਣਾਇਆ ਲੋਕਾਂ ਨੇ, ਮਾਂ ਨੇ ਹੌਲੀ ਹੌਲੀ ਗਿਆਨ ਦਿੱਤਾ, ਫਿਰ ਪਿਤਾ ਨੇ, ਫਿਰ ਲੋਕਾਂ ਨੇ, ਦਿਮਾਗ ਜਿਹੜਾ ਬੜਾ ਵੱਡਾ ਹੋ ਗਿਆ। ਦੋ ਭਰਾ ਹੁੰਦੇ ਨੇ, ਇੱਕ ਖੇਤਾਂ 'ਚ ਕੰਮ ਕਰਦਾ ਰਹਿੰਦਾ, ਉਹਨੂੰ ਉਨਾ ਕੀ ਪਤਾ ਫਸਲ ਦੇ, ਇੱਕ ਨਾਲ ਦਾ ਪੜ੍ਹ ਲਿਖ ਕੇ ਕਿਤੇ ਦੀ ਕਿਤੇ ਪਹੁੰਚ ਗਿਆ, ਉਹਦਾ ਦਿਮਾਗ ਹੈ ਤੇ ਬਖਸ਼ਿਸ਼ ਤੇ ਹੈ ਨਾ, ਖਜ਼ਾਨਾ ਤੇ ਇੱਕੋ ਜਿਹਾ ਰੱਬ ਨੇ ਦਿੱਤਾ, ਵਰਤੋ ਭਾਵੇਂ ਨਾ ਵਰਤੋ। ਸਾਇੰਟਿਸਟ ਕਹਿੰਦੇ ਨੇ, ਧਿਆਨ ਦੇਣਾ ਸਤਿ ਸੰਗਤ, ਸਾਇੰਟਿਸਟ ਕਹਿੰਦੇ ਨੇ ਕਿ ਆਮ ਜਿਹੜਾ ਬੰਦਾ ਨਾ, ਆਮ ਉਹ ਤੇ ਦਿਮਾਗ ਨੂੰ 7-8% ਵਰਤਦਾ, ਬਾਕੀ ਇਹ ਜਿਹੜਾ ਖਜ਼ਾਨਾ ਜਮਾ ਹੀ ਪਿਆ ਰਹਿ ਜਾਂਦਾ 100 ਚੋਂ। ਤੇ ਜਿਹੜੇ ਬਹੁਤੇ ਆ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਵੀ ਫਲਾਣਾ ਤੇ ਬੜਾ ਸਿਆਣੀਆਂ ਗੱਲਾਂ ਕਰਦਾ, ਉਹ 10% ਵਰਤਦਾ। ਤੇ ਜਿਹੜੇ ਸਾਇੰਟਿਸਟ ਨੇ, ਬਹੁਤ ਤਕੜੇ ਤਕੜੇ ਡਾਕਟਰ ਜਿਹੜੇ ਨੇ ਸਾਇੰਟਿਸਟ, ਜਿਹਨਾਂ ਨੇ ਬੜੀ ਬੜੀ ਖੋਜ ਕੀਤੀ, ਚੰਦਰਮਾ ਤੱਕ ਪਹੁੰਚੇ ਨੇ, ਉਹ ਦਿਮਾਗ ਨੂੰ 15% ਵਰਤਦੇ ਨੇ। ਕਹਿੰਦੇ ਇਦੂ ਵੱਧ ਵਰਤਦਾ ਹੀ ਕੋਈ ਨੀ, ਖਜ਼ਾਨਾ ਹੀ ਪਿਆ ਰਹਿ ਜਾਂਦਾ। ਕੋ ਸਤਨਾਮ। ਐਡਾ ਵੱਡਾ ਖਜ਼ਾਨਾ ਉਹਨੇ ਦਿੱਤਾ, ਇਹਨੂੰ ਜਿੰਨਾ ਮਰਜ਼ੀ ਖੋਲ ਲਓ, ਜਿੰਨਾ ਮਰਜ਼ੀ ਖੋਲ ਲਓ। ਇਹ ਜਿਹੜੀ ਬੁੱਧੀ ਆ ਇਹ ਬਣਾਈ ਆ ਸੰਸਾਰ ਨੇ, ਗਿਆਨ ਜਿਹੜਾ ਇਹ ਸੰਸਾਰੀ ਹੈ। ਕਈ ਲੋਕ ਬੁੱਧੀ ਦੇ ਤਲ ਤੱਕ ਸੀਮਤ ਹੁੰਦੇ ਨੇ, ਪਰ ਹਿਰਦਾ ਜਿਹੜਾ ਇਹ ਸਾਡਾ ਕੇਂਦਰ, ਇਹ ਧੁਰੋਂ ਧੁਰ ਇਹਦੀ ਤਾਰ ਸਿੱਧੀ ਜੁੜੀ ਹੋਈ। ਜਦੋਂ ਆਪਾਂ ਤੁਰਨੇ ਆ ਨਾ, ਕਈ ਵਾਰੀ ਜਦੋਂ ਸਾਨੂੰ ਤਰਸ ਆਉਂਦਾ ਕਿਸੇ ਤੇ, ਸਮਝ ਲਓ ਸਾਡੇ ਹਿਰਦੇ ਚੋਂ ਆਵਾਜ਼ ਨਿਕਲ ਰਹੀ ਹੈ, ਤੇ ਜਦੋਂ ਸ਼ੰਕਾ ਆਉਂਦਾ ਫਿਰ ਸਮਝ ਲਓ ਵੀ ਇਹ ਆਵਾਜ਼ ਬੁੱਧੀ ਦੀ ਹੈ। ਖੁਸ਼ ਸਤਨਾਮ। ਇੱਕ ਭਿਖਾਰੀ ਨੂੰ ਇਹਨੂੰ 500 ਰੁਪਈਆ ਦੇ ਦਿਓ ਯਾਰ, ਵੇਖੋ ਕਿੰਨਾ ਗਰੀਬ ਬੰਦਾ, ਇਹਨੂੰ 500 ਰੁਪਈਆ ਦੇ ਦਿਓ, ਇਹ ਸਮਝ ਲਓ ਵੀ ਹਿਰਦਾ ਕਹਿ ਰਿਹਾ। ਪਰ ਜਦੋਂ ਕਹੀਦਾ ਉਹ ਛੱਡ ਪਰਾਂ ਚੰਗਾ ਪਲਾ ਹੈਗਾ, ਇਹਦਾ ਕੀ ਪਤਾ ਕਿੱਦਾਂ ਦਾ ਬੰਦਾ, ਛੱਡੋ ਪਰਾਂ ਇਹਨੂੰ ਕੀ ਦੇਣਾ, ਇਹ ਐਵੇਂ ਕੰਮ ਨਹੀਂ ਕਰ ਸਕਦਾ, ਇਹ ਸਮਝ ਲਓ ਵੀ ਬੁੱਧੀ ਕਹਿ ਰਹੀ। ਹਿਰਦਾ ਤਰਸ ਕਰਦਾ, ਹਿਰਦੇ ਚ ਪ੍ਰੇਮ, ਪਰ ਬੁੱਧੀ ਦੇ ਵਿੱਚ ਇਹਦੇ ਚ ਪ੍ਰੇਮ ਨਹੀਂ, ਬਸ ਕੋਰਾ ਗਿਆਨ ਹੀ ਭਰਿਆ ਹੋਇਆ। ਇਸੇ ਕਰਕੇ ਭਾਈ ਵੀਰ ਸਿੰਘ ਜੀ ਦਾ ਇੱਕ ਬਚਨ ਆ ਬੜਾ ਸੁੰਦਰ, ਧਿਆਨ ਦੇਣਾ। ਕਹਿੰਦੇ ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ। ਇਹ ਫਕਰਾਂ ਦੀ ਦਸ਼ਾ ਹੈ, ਜਿਵੇਂ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਘਾਲਣਾ ਘਾਲੀ ਆ ਨਾ, ਬਚਨ ਜਿਹੜੇ ਨੇ ਸਿੱਧੇ ਹੀ ਬਚਨ ਕਰਦੇ ਸੀ। ਜਦੋਂ ਕੋਈ ਆ ਕੇ ਇੱਥੇ ਵੀ ਗਿਆਨਾਂ ਸਿਓ ਬੜੇ ਮਿਲਦੇ ਹੋਣਗੇ ਮਹਾਂਪੁਰਸ਼ਾਂ ਨੂੰ ਆ ਕੇ, ਜੀ ਇੱਦਾਂ ਦੀਆਂ ਗੱਲਾਂ ਕਰਨੀਆਂ, ਬੜੇ ਤਗੜੇ ਭਾਵੇਂ ਵਿਦਵਾਨ ਵੀ ਸਨ ਮਹਾਂਪੁਰਸ਼ ਨਾਲ ਨਾਲ, ਪਰ ਹੁਣ ਫਕਰਾਂ ਵਾਲੀ ਗੱਲ ਸੀ ਉਹਨੂੰ ਕੌਣ ਸਮਝੇ, ਵੀ ਜੋ ਸਾਧੂਆਂ ਨੇ ਬਚਨ ਕਰ ਦੇਣਾ। ਹੁਣ ਇੱਕ ਬੰਦਾ ਤੇ ਪੜ੍ਹਿਆ ਲਿਖਿਆ ਹੀ ਹੈ, ਬਸ ਕਿਤਾਬੀ ਗਿਆਨ ਹੀ, ਕਿਤਾਬੀ ਕੀੜਾ, ਤੇ ਪੜ੍ਹਾਈਆਂ ਕੋਈ ਮਾੜੀਆਂ ਨਹੀਂ, ਪਰ ਸਤਸੰਗਤ ਕੋਈ ਪੜ੍ਹੇ ਵੀ ਆਪਣੇ ਆਪ ਨੂੰ ਵੀ ਨਾਲ ਪੜ੍ਹੇ, ਤੇ ਸਤਸੰਗਤ ਇੱਕ ਤੇ ਬੁੱਧੀ ਦੇ ਤਲ ਤੱਕ ਖੜਾ, ਇੱਕ ਉਦੋਂ ਗਾਂਹ ਲੰਘ ਗਿਆ। ਕਹਿੰਦੇ ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ। ਜਿਨ੍ਹਾਂ ਉਚਾਈਆਂ ਤੇ ਜਾ ਕੇ ਬੁੱਧੀ ਰੁਕ ਗਈ, ਜਿਨ੍ਹਾਂ ਉਚਾਈਆਂ ਤੇ ਜਾ ਕੇ ਬੁੱਧੀ ਖਲੋ ਗਈ, ਪਰ ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ। ਉਦੋਂ ਗਾਂਹ ਦੀ ਉਡਾਰੀ ਮੇਰਾ ਦਿਲ ਮਾਰਦਾ, ਇਦੂ ਤਾਂ ਲੰਘੀਏ ਬੁੱਧੀ ਤੋਂ ਤਾਂ ਲੰਘੀਏ। ਜਦੋਂ ਕਹਿੰਦੇ ਮਾਰੀ ਜੀ ਉਡਾਰੀ ਮਾਰ ਕੇ ਵੇਖੀ ਤੇ ਕੀ ਆਨੰਦ ਆਇਆ, ਪਿਆਲੇ ਅਣ ਡਿੱਠੇ ਨਾਲ ਅਣ ਡਿੱਠਾ ਪਿਆਲਾ, ਪਿਆਲੇ ਅਣ ਡਿੱਠੇ ਨਾਲ ਦਸਵਾਂ ਦੁਆਰ ਕਹਿ ਲਓ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਬੜਾ ਰਸ ਆਇਆ ਜਦੋਂ ਬੁੱਧੀ ਤੋਂ ਤਾਂ ਲੰਘੇ, ਲੋਕਾਂ ਦੇ ਗਿਆਨ ਤੋਂ, ਕੋਰੇ ਗਿਆਨ ਤੋਂ ਫਕਰਾਂ ਦੀ ਦਸ਼ਾ ਚ ਪਹੁੰਚ ਗਏ। ਉਹ ਕਹਿੰਦੇ ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ। ਗਿਆਨੀ ਰੋਕਦਾ ਜਿਹੜਾ ਬੁੱਧੀ ਦੇ ਤਲ ਤੱਕ ਹੀ ਖੜਾ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿੰਨਾ ਲਾਈਆਂ ਬੁੱਧੋਂ ਪਾਰ ਤਾਰੀਆਂ। ਰੋਕਦਾ ਉਹ ਬਹਿ ਜਾ, ਇਦੂ ਤਾਂ ਨਾ ਲੰਘ, ਜਿਹੜਾ ਬੁੱਧੀ ਤੋਂ ਪਾਰ ਤਾਰੀਆਂ ਮਾਰੇਗਾ ਨਾ, ਮਾਰਿਆ ਜਾਏਗਾ, ਬੜੇ ਮਾਰੇ ਗਏ, ਰੁਕ ਜਾ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਪਰ ਕਿਸੇ ਪਿਆਰ ਵਾਲੇ ਫਕਰ ਨੇ ਜਵਾਬ ਦਿੱਤਾ, ਬੈਠ ਬੈਠ ਵੇ ਗਿਆਨੀ, ਉਹ ਬਹਿ ਜਾ, ਬੈਠ ਬੈਠ ਵੇ ਗਿਆਨੀ, ਬੁੱਧੀ ਮੰਡਲਾਂ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ। ਤੂੰ ਬੈਠਾ ਰਹਿ, ਇੱਥੇ ਤੂੰ ਕੈਦ ਹੈ ਬੁੱਧੀ ਚ, ਜਿੱਥੇ ਸਾਡੀ ਯਾਰੀ ਆ ਉੱਥੇ ਤੇਰੀ ਪਹੁੰਚ ਨਹੀਂ। ਆਖੋ ਸਤਨਾਮ, ਉਹ ਤੂੰ ਤੇ ਬਹੁਤ ਥੱਲੇ ਖਲੋਤਾ, ਇਹ ਤੇ ਕਿਤਾਬੀ ਗਿਆਨ ਆ। ਪਰ ਸਤਸੰਗ ਜੀ, ਪੜ੍ਹਾਈਆਂ ਕਰਨੀਆਂ ਮਾੜੀਆਂ ਨੇ, ਪਰ ਵੇਦ ਕਿਤੇ ਬਥੇਰੇ ਪੜ੍ਹ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ, ਜਿਹੜਾ ਘਰ ਬੈਠਾ ਉਹਦੀ ਵੀ ਪਕੜ ਕਰੋ, ਉਹਨੂੰ ਵੀ ਫੜੋ। ਤੇ ਸਤਸੰਗਤ ਬੁੱਧੀ ਦੇ ਤਲ ਤੱਕ ਜਿਹੜੇ ਲੋਕ ਸੀਮਿਤ ਹੁੰਦੇ ਨੇ ਉਹ ਇਹ ਗੱਲਾਂ ਕਰਦੇ ਆ। ਉਹਨੇ ਪ੍ਰੋਫੈਸਰ ਨੂੰ ਸਵਾਲ ਕੀਤਾ, ਉੱਥੇ ਲਿਆਓ ਸੁਰਤੀ, ਕਹਿੰਦਾ ਜੀ ਬਿਮਾਰੀਆਂ ਲੱਗ ਜਾਣਗੀਆਂ ਜਿਹੜਾ ਸਰੋਵਰ ਚ ਇਸ਼ਨਾਨ ਕਰੂ।